अथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी श्री नारायण हरि उपदेश ग्रंथ दी कथा नू आप जी श्रवण कर रहे सी ग्रंथाकार पंडित हरदेव सिंह जी बयान कर रहे सन के नौ प्रकार दे बंधन ने अविद्या जीव भाव हिरदे ग्रंथी संशय कर्म कामना जन्म मरण ते नौवां बंधन शरीर कल तीन बंधना दा कवि जी ने जिक्र किया सी अज चौथा जेड़ा संशय बंधन है इस दी कथा तो इस जगह दे उतो मैं अज दी कथा नू प्रारंभ करदा संशय बंधन कर्म अकर्म बेचारिय संका सुन वेद पुराण गुरबाणी दा प्रमाण है रविदास जी ने अपनी भगत बाणी दे विच इस प्रकार दे नाल उचारण कीता कर्म अकर्म बेचारिय संका सुन वेद पुराण वेदा ते पुराणा नू सुन के सगों होर शंका वधदा जांदा है ए विचार करीदा है कि केड़ा कर्म शास्त्रां दे अनुसार है ते केड़ा कर्म शास्त्रां ने वर्जिया होया संसा सद हिरदै बसै कौन हिरै अभिमान वर्ण आश्रमां दे कर्म तर्म करदियां ही मनुख दे हिरदे दे विच सहमता टिकिया ही रहिंदा है फिर ओ केड़ा कर्म धर्म तुसी दसदे हो जो मन दा अहंकार जेड़ा के मन दे अहंकार नू दूर करे बाहर उदक पखारी है घट भीतर बेवद बेकार एक पंडित नू रविदास जी अपनी बाणी दे राही उपदेश दे रहे ने के हे पंडित तुसी तीर्थ इशनान ते जोर देंदे हो पर तीर्थां ते जाके तां शरीर दा बाहरला पासा ही पानी दे नाल धोईदा है हिरदे विच कई किस्म दे विकार बाकी टिके ही रहिंदे ने सुध कवन पर होए वो सोच कुंचर विद व्यवहार इस तीर्थ इशनान दे नाल कौन पवित्र हो सकदा है ए सच तां एहो जिही ही हुंदी है जिवें हाथी दा इशनान दा कर्म है जिस तरह के नौवें सतगुरु सच्चे पातशाह जी ने भी लिखिया है ज्यों कुंचर इशनान पाव के जिस तरह हाथी दा इशनान हुंदा है ए ते तीर्थां ते नौना इसे प्रकार दे नाल ही मन्या जा सकदा है इस शब्द दा भाव ए है के वेदां पुराणा नू सुनन दे नाल संशय हो गया ਕਿ ਆਤਮਾ ਕਰਤਾ ਹੈ ਕਿ ਅਕਰਤਾ ਹੈ ਜਾਂ ਸਾਖੀ ਰੂਪ ਹੈ। ਸਾਖੀ ਹੋਣ ਤੇ ਵੀ ਫਿਰ ਸ਼ੰਕਾ ਹੋ ਗਈ ਕਿ ਸਾਖੀ ਜੋ ਹੈ ਉਹ ਬ੍ਰਹਮ ਹੈ ਕਿ ਬ੍ਰਹਮ ਤੋਂ ਭਿੰਨ ਹੈ ਜਾਂ ਬ੍ਰਹਮ ਸਰੂਪ ਜਾਂ ਬ੍ਰਹਮ ਸਰੂਪ ਹੀ ਹੈ। ਜੇਕਰ ਬ੍ਰਹਮ ਸਰੂਪ ਹੈ ਤਾਂ ਫਿਰ ਤੀਸਰੀ ਸ਼ੰਕਾ ਹੁੰਦੀ ਹੈ ਕਿ ਬ੍ਰਹਮ ਨੂੰ ਅਸੀਂ ਜਾਣ ਸਕਦੇ ਹਾਂ ਕਿ ਨਹੀਂ ਜਾਣ ਸਕਦੇ। ਜੇ ਜਾਣ ਵੀ ਲਿਆ ਤਾਂ ਚੌਥੀ ਸ਼ੰਕਾ ਹੋਰ ਪੈਦਾ ਹੋ ਜਾਂਦੀ ਹੈ ਕਿ ਕੇਵਲ ਗਿਆਨ ਦੇ ਨਾਲ ਮੁਕਤੀ ਹੋਵੇਗੀ ਕਿ ਨਹੀਂ ਮੁਕਤੀ ਹੋਵੇਗੀ। ਸੋ ਇਸ ਦੇ ਉੱਤੇ ਗੁਰਬਾਣੀ ਦੇ ਵਿੱਚ ਐਸਾ ਫਰਮਾਨ ਕਰਦੇ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਦੇ ਵਿੱਚ। ਕਰਮੀ ਸਹਜ ਨ ਉਪਜੈ ਵਿਣ ਸਹਸੈ ਸਹਸਾ ਨਾ ਜਾਏ। ਮਾਇਆ ਦੇ ਮੋਹ ਦੇ ਵਿੱਚ ਫਸੇ ਰਿਹਾ ਮਨ ਦੇ ਵਿੱਚ ਸਦਾ ਤੌਖਲਾ ਭਾਵ ਕੇ ਸਹਿਮ ਬਣਿਆ ਰਹਿੰਦਾ ਹੈ। ਇਹ ਤੌਖਲਾ ਸਹਿਮ ਆਤਮਕ ਆਨੰਦ ਤੋਂ ਬਿਨਾ ਕਿਸੇ ਪ੍ਰਕਾਰ ਦੇ ਨਾਲ ਦੂਰ ਨਹੀਂ ਹੋ ਸਕਦਾ ਤੇ ਆਤਮਕ ਆਨੰਦ ਬਾਹਰੋਂ ਧਾਰਮਿਕ ਜਾਪ ਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ। ਨਹ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ। ਅਨੇਕਾਂ ਬੰਦੇ ਅਜਿਹੇ ਕਰਮ ਕਰ ਕਰਕੇ ਹਾਰ ਗਏ ਨੇ ਪਰ ਮਨ ਦਾ ਤੌਖਲਾ ਸਹਿਮ ਐਸੇ ਕਿਸੇ ਵੀ ਤਰੀਕੇ ਦੇ ਨਾਲ ਦੂਰ ਨਹੀਂ ਜਾਂਦਾ। ਸਹਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਜਿੰਨਾ ਚਿਰ ਮਨ ਸਹਿਮ ਦੇ ਵਿੱਚ ਹੈ ਓਨਾ ਚਿਰ ਮੈਲਾ ਰਹਿੰਦਾ ਹੈ। ਮਨ ਦੀ ਇਹ ਮੈਲ ਕਿਸੇ ਬਾਹਰਲੀ ਜੁਗਤੀ ਦੇ ਨਾਲ ਕਦੇ ਵੀ ਨਹੀਂ ਧੁੱਪਦੀ। ਇਸ ਪ੍ਰਕਾਰ ਦੇ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ। ਇਸ ਪ੍ਰਕਾਰ ਦੇ ਨਾਲ ਸ਼ੰਕਾ ਰੂਪ ਚੌਥੇ ਬੰਧਨ ਦੀ ਨਿਵਿਰਤੀ ਵੀ ਗੁਰੂ ਕੋਲੋਂ ਪ੍ਰਾਪਤ ਹੋਵੇ ਗਿਆਨ ਦੇ ਦੁਆਰਾ ਹੀ ਹੁੰਦੀ ਹੈ। ਮਾਰੂ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਸਾ ਬਿਆਨ ਕਰਦੇ ਨੇ, ਸਤਿਗੁਰ ਸੇਵਹੁ ਸੰਕ ਨਾ ਕੀਜੈ। ਸਤਿਗੁਰੂ ਜੀ ਲਿਖਦੇ ਨੇ ਕਿ ਪੂਰੀ ਸ਼ਰਧਾ ਦੇ ਨਾਲ ਗੁਰੂ ਦੀ ਦੱਸੀ ਸੇਵਾ ਕਰੋ। ਗੁਰੂ ਦੇ ਹੁਕਮ ਦੇ ਵਿੱਚ ਰਤਾ ਭਰ ਵੀ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰੋ। ਆਸਾ ਮਾਹ ਨਿਰਾਸ ਰਹੀਜੈ। ਗੁਰੂ ਦੇ ਦੱਸੇ ਰਸਤੇ ਤੇ ਤੁਰਿਆ ਦੁਨੀਆਂ ਦੀਆਂ ਆਸਾਂ ਦੇ ਵਿੱਚ ਨਿਰਲੇਪ ਰਹਿ ਕੇ ਪੂਰੇ ਪ੍ਰਕਾਰ ਦੇ ਨਾਲ ਜਿਉ ਸਕੀਦਾ ਹੈ। ਸੰਸਾ ਦੁਖ ਬੇਨਾਸਨ ਸੇਵਹੁ ਫਿਰ ਬਾਹੁੜ ਰੋਗ ਨਾ ਲਾਇਆ। ਪਰਮਾਤਮਾ ਦਾ ਨਾਮ ਸਿਮਰੋ ਜੋ ਸਾਰੇ ਸਹਿਮ ਤੇ ਦੁੱਖ ਨਾਸ ਕਰਨ ਵਾਲਾ ਹੈ। ਜਿਹੜਾ ਮਨੁੱਖ ਸਿਮਰਦਾ ਹੈ ਉਸ ਨੂੰ ਮੁੜ ਮੋਹ ਦਾ ਰੋਗ ਕਦੇ ਵੀ ਨਹੀਂ ਵਿਆਪਦਾ। ਇਸ ਪ੍ਰਕਾਰ ਦੇ ਨਾਲ ਗੁਰੂ ਨਾਨਕ ਜੀ ਬਿਆਨ ਕਰਦੇ ਨੇ। ਇਸ ਤੋਂ ਇਲਾਵਾ ਗੌੜੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਫੁਰਮਾਨ ਕਰਦੇ ਨੇ, ਸਗਲ ਤਿਆਗ ਗੁਰ ਸਰਣੀ ਆਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਚਰਨਾਂ ਦੀ ਸਰਨ ਦੇ ਵਿੱਚ ਆਉਂਦਾ, ਮਿਟੇ ਅੰਦੇਸੇ ਨਾਨਕ ਸੁਖ ਪਾਇਆ। ਉਹਦੇ ਸਾਰੇ ਚਿੰਤਾ ਫਿਕਰ ਮੁੱਕ ਜਾਂਦੇ ਨੇ। ਉਹ ਆਤਮਕ ਆਨੰਦ ਪੂਰੇ ਪ੍ਰਕਾਰ ਦੇ ਨਾਲ ਮਾਣਦਾ ਹੈ। ਇਸ ਤੋਂ ਇਲਾਵਾ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਐਸਾ ਸ਼ਬਦ ਆਉਂਦਾ, ਛੂਟੇ ਸੰਸਾ ਮਿਟ ਜਾਹੇ ਦੁੱਖ। ਇਸ ਪ੍ਰਕਾਰ ਦੇ ਨਾਲ ਸਹਿਮ ਦੂਰ ਹੋ ਜਾਏਗਾ, ਦੁੱਖ ਕਲੇਸ਼ ਸਾਰੇ ਮਿਟ ਜਾਣਗੇ। ਉਸ ਸਰੋਵਰ ਦੇ ਵਿੱਚ ਚੁੱਭੇ ਤੁਸੀਂ ਲਾ ਸਕੋਗੇ। ਸੁਨ ਸਰੋਵਰ ਪਾਵੋ ਸੁਖ, ਜਿੱਥੇ ਸਹਿਮ ਆਦਿਕ ਦੇ ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉੱਠਦੇ ਤੇ ਉਥੇ ਹਮੇਸ਼ਾ ਸੁਖਾਂ ਦਾ ਮਾਣ ਹੀ ਮਨੁੱਖ ਪਾ ਸਕਦਾ। ਉਹਨਾਂ ਮਨੁੱਖਾਂ ਵਾਸਤੇ ਹੇ ਪ੍ਰਭੂ ਹਰ ਥਾਂ ਤੋਂ ਵਿਆਪਕ ਹੈ ਜਿਹੜੇ ਜਗਤ ਦੇ ਪਦਾਰਥਾਂ ਦੇ ਨਾਲ ਕਦੇ ਵੀ ਮੋਹ ਨਹੀਂ ਬਣਾਉਂਦੇ। ਆਸਾ ਰਾਗ ਦੇ ਵਿੱਚ ਗੁਰੂ ਨਾਨਕ ਜੀ ਲਿਖਦੇ ਨੇ, ਸੋ ਪ੍ਰਭ ਦੂਰ ਨਾਹੀਂ ਪ੍ਰਭ ਤੂੰ ਹੈ। ਉਹਨਾਂ ਮਨੁੱਖਾਂ ਵਾਸਤੇ ਹੇ ਭਗਵਾਨ ਹਰ ਥਾਂ ਤੇ ਤੂੰ ਵਿਆਪਕ ਰਹਿਣਾ ਜਿਹੜੇ ਜਗਤ ਦੇ ਪਦਾਰਥਾਂ ਦੇ ਨਾਲ ਕਿਸੇ ਪ੍ਰਕਾਰ ਦੇ ਨਾਲ ਕਦੇ ਵੀ ਮੋਹ ਨਹੀਂ ਬਣਾਉਂਦੇ। ਸੋਰਠ ਰਾਗ ਦੇ ਵਿੱਚ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਹੋਰ ਫਰਮਾਨ ਕਰਦੇ ਨੇ, ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨਾ ਕੋਈ ਜੀਉ। ਪਰਮਾਤਮਾ ਸਾਰੇ ਜਗਤ ਦਾ ਅਸਲਾ ਹੈ, ਆਪ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਪ੍ਰਭੂ ਪਾਰ ਬ੍ਰਹਮ ਪਰੇ ਤੋਂ ਪਰੇ ਹੈ ਤੇ ਸਾਰਿਆਂ ਤੋਂ ਵੱਡਾ ਮਾਲਕ ਹੈ। ਲੋਗਾ ਪਰਮ ਨਾ ਭੁੱਲੋ ਭਾਈ, ਹੇ ਲੋਕੋ ਰੱਬ ਦੀ ਹਸਤੀ ਬਾਰੇ ਕਿਸੇ ਭੁਲੇਖੇ ਦੇ ਵਿੱਚ ਪੈ ਕੇ ਕਿਤੇ ਖੁਆਰ ਨਾ ਹੋਇਓ। ਐਸਾ ਪ੍ਰਭਾਤੀ ਰਾਗ ਦੇ ਵਿੱਚ ਕਬੀਰ ਜੀ ਬਿਆਨ ਕਰ ਰਹੇ ਨੇ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਉਹ ਰੱਬ ਸਾਰੀ ਖਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖਲਕਤ ਦੇ ਵਿੱਚ ਮੌਜੂਦ ਹੈ। ਉਹ ਸਭ ਥਾਂ ਦੇ ਉੱਤੇ ਭਰਪੂਰ ਹੋ ਕੇ ਵਿਆਪ ਰਿਹਾ ਹੈ। ਸੋਰਠ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਹੇ ਮੇਰੇ ਮਨ ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ ਤੇਰ ਪੂਰੇ ਪ੍ਰਕਾਰ ਦੇ ਨਾਲ ਗਵਾ ਲਈ, ਤਿਸ ਕੈ ਭਾਣੇ ਕੋਏ ਨਾ ਭੂਲਾ ਜਿਨ ਸਗਲੋ ਭਰਮ ਪਛਾਤਾ, ਜਿਨੇ ਸਾਰਿਆਂ ਜੀਵਾਂ ਦੇ ਵਿੱਚ ਪਰਮਾਤਮਾ ਵਸਦਾ ਪਛਾਣ ਲਿਆ ਹੈ, ਉਹਦੇ ਖਿਆਲ ਦੇ ਵਿੱਚ ਕੋਈ ਜੀਵ ਕੁਰਾਹੇ ਨਹੀਂ ਜਾ ਰਿਹਾ, ਭਾਵ ਕੇ ਸਾਰੇ ਚੰਗੇ ਰਸਤੇ ਦੇ ਉੱਤੇ ਹੀ ਤੁਰੇ ਜਾ ਰਹੇ ਨੇ। ਇਸ ਤੋਂ ਅੱਗੇ ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੋਰ ਫਰਮਾਨ ਕਰਦੇ ਨੇ, ਸਤਿਗੁਰੂ ਜੀ ਲਿਖਦੇ ਨੇ, ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਧ ਮੈਂ ਕੀਆ। ਭਾਵ ਕੇ ਹੇ ਭਾਈ, ਜਿਵੇਂ ਸਾਰਿਆਂ ਬੂਟਿਆਂ ਦੇ ਵਿੱਚ ਗੁਪਤ ਤਰੀਕੇ ਦੇ ਨਾਲ ਅੱਗ ਮੌਜੂਦ ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿੱਚ ਘਿਓ ਪਾਵ ਕੇ ਮੱਖਣ ਹਮੇਸ਼ਾ ਮੌਜੂਦ ਹੀ ਰਹਿੰਦਾ ਹੈ। ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ। ਅੱਗੇ ਲਿਖਦੇ ਨੇ ਗੁਰੂ ਜੀ, ਉਸੇ ਪ੍ਰਕਾਰ ਦੇ ਨਾਲ ਚੰਗੇ ਮੰਦੇ ਸਾਰਿਆਂ ਜੀਵਾਂ ਦੇ ਵਿੱਚ ਪ੍ਰਭੂ ਦੀ ਜੋਤ ਸਮਾਈ ਹੋਈ ਹੈ। ਪਰਮਾਤਮਾ ਹਰੇਕ ਸਰੀਰ ਦੇ ਵਿੱਚ ਹੈ, ਸਭ ਜੀਵਾਂ ਦੇ ਵਿੱਚ ਉਹ ਮੌਜੂਦ ਰਹਿੰਦਾ। ਸੰਤੋ ਘਟ ਘਟ ਰਹਿਆ ਸਮਾਹਿਓ। ਹੇ ਸੰਤ ਜਨੋ, ਪਰਮਾਤਮਾ ਹਰੇਕ ਸਰੀਰ ਦੇ ਵਿੱਚ ਹਮੇਸ਼ਾ ਮੌਜੂਦ ਹੈ। ਪੂਰਨ ਪੂਰ ਰਹਿਓ ਸਰਵ ਮੈਂ ਜਲ ਥਲ ਰਮਈਆ ਆਹਿਓ ਰਹਾਓ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਦੇ ਵਿੱਚ ਵਿਆਪਕ ਹੈ। ਉਹ ਸੋਹਣਾ ਰਾਮ ਪਾਣੀ ਦੇ ਵਿੱਚ ਹੈ, ਧਰਤੀ ਦੇ ਵਿੱਚ ਵੀ ਉਹੀ ਵਿਆਪ ਰਿਹਾ ਹੈ। ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ। ਸਤਿਗੁਰੂ ਜੀ ਲਿਖਦੇ ਨੇ, ਉਸ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਂਦਾ ਜਾ। ਸਿਫਤ ਸਲਾਹ ਦਾ ਗੀਤ ਗਾਉਂਦਾ ਹੈ। ਗੁਰੂ ਨੇ ਨਾਨਕ ਦਾ, ਸਤਿਗੁਰੂ ਜੀ ਲਿਖਦੇ ਨੇ, ਕਿ ਭੁਲੇਖਾ ਪੂਰੇ ਪ੍ਰਕਾਰ ਦੇ ਨਾਲ ਦੂਰ ਕਰ ਦਿੱਤਾ ਹੈ। ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ। ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਵਸਦਾ ਹੈ फिर भी सदा माया दे मोह तों बिलकुल निर्लेप रहिंदा है। सारे जीवां दे विच ओ हर एक समय दे उते समाया होया। इस प्रकार दे नाल गुरु जी ने बयान कीता। मारू सोलियां दे विच गुरु अर्जन जी होर भी बयान करदे ने, सर्व निरंतर सो प्रभ जाता बहुड़ न जोने भरम रोना। ओ मनुख उस प्रभु नू सबना दे अंदर वसदा पछाण लैंदा है। ओ मनुख मुड़ जूना दी पटकना दे विच पै के कदी भी दुखी नहीं हुंदा। जल थल महियल स्वामी सोई, ओ मालक प्रभु पानी विच धरती विच आकाश दे विच वसदा है। अवर न कही है दूजा कोई, उस तो बिना कोई दूजा दस्या ही नहीं जा सकता। गुर ज्ञान अंजन काट्यो प्रम सगला, अवर न दिसै एक बिना। गुरु दे ज्ञान दे सुरमे ने जिस मनुख दियां अखां दा सारा परम जाल कट दिता, उस नू एक परमात्मा तो बिना किते कोई होर नहीं दिखाई देंदा, होर कोई नहीं दिसदा। इस प्रकार दे नाल बयान कीता। हुण अगे पंजवां जेड़ा कर्म रूप बंधन है ओदा ग्रंथाकार जी बयान करदे ने। भैरो राग दे विच सतगुरु अर्जन देव सच्चे पातशाह जी लिखदे ने, कोट कर्म बंधन का मूल, तीर्थ यात्रा आदिक मिथे हुए करोड़ा धार्मिक कर्म होमे दियां फाइयां दा ही कारण बनदे ने। हर के भजन बिन बिरथा पूल, परमात्मा दा नाम सिमरन तो बिना ए मिथे हुए धार्मिक कर्म मनुख दे सिर दे उते व्यर्थ भार पंड वांग पाई रखदे ने। गौड़ी राग दे विच गुरु अर्जन देव सच्चे पातशाह जी फरमान करदे ने, नाम संग मन प्रीत न लावे। हे भाई, जेड़ा मनुख अपने मन दे विच परमात्मा दे नाम दे नाल प्रीत नहीं जोड़दा, कोट कर्म करतो नरक जावे। ओ पावे करोड़ा ही मिथे हुए धार्मिक काम करदा होया भी नरक विच पहुंचदा है, प्या रहिंदा है हमेशा नरक दे विच, सदा नरकी जीवन ओ बतीत करदा है। इस तों अगे कानना राग दे विच गुरु अर्जन देव सच्चे पातशाह जी होर फरमान करदे ने, कोट कर्म कर देह न सोदा, तीर्थ यात्रा आदिक करोड़ा ही मिथे हुए धार्मिक कर्म करके मनुख दा शरीर पवित्र किसे प्रकार दे नाल कदे भी गुरु जी लिखदे ने हो नहीं सकदा। साध संगत मैं मन पर बोधा, मनुख दा मन साध संगत दे विच ही माया दे मोह दी नींद विचों जागदा है। इस तों अगे सतगुरु सच्चे पातशाह जी आसा राग दे विच बयान करदे ने, वेद शास्त्र जन त्याव है तरण कौ संसार, संसार समुद्र तो पार लंघन दे वास्ते लोक वेदां शास्त्रां नू विचारदे ने अते उन्हां दे दसे अनुसार मिथे होए अनेकां धार्मिक काम ते होर साधन करे जांदे ने। कर्म धर्म अनेक किरिया सब उपर नाम आचार, पर सतगुरु जी लिखदे ने, परमात्मा दा नाम सिमरन एक ऐसा धार्मिक उद्यम है जो उन्हां मिथे होए सारियां धार्मिक कम्मां दे नालों उच्चा है ते सारियां दे नालों ज्यादा श्रेष्ठ है। मारू राग दे विच सतगुरु नानक दे सच्चे पातशाह जी इस तरह बयान करदे ने, राम नाम बिन मुक्त न होई, थाके कर्म कमाई है। सतगुरु जी लिखदे ने के दान पुन आदिक दे कर्म करके थक जांदे ने, परमात्मा दा नाम सिमरन तो बिना दुनिया दे सुखां दियां आसां तो ਉਹਨਾਂ ਨੂੰ ਖਲਾਸੀ ਨਹੀਂ ਮਿਲਦੀ। ਇਸੇ ਵਾਸਤੇ ਆਤਮਕ ਆਨੰਦ ਕਦੇ ਵੀ ਪ੍ਰਾਪਤ ਨਹੀਂ ਹੁੰਦਾ। ਕਰਮ ਧਰਮ ਕਰ ਮੁਕਤ ਮੰਗਾਹੀ। ਦੁਆਪਰ ਵਾਲੇ ਮਨੁੱਖ ਦਾਨ ਪੁੰਨ ਤੀਰਥ ਆਦਿ ਕਰਮ ਕਰਕੇ ਮੁਕਤੀ ਮੰਗਦੇ ਨੇ। ਮੁਕਤ ਪਦਾਰਥ ਸ਼ਬਦ ਸਲਾਹੀ, ਪਰ ਮੁਕਤੀ ਦੇਣ ਵਾਲਾ ਨਾਮ ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਹੀ ਮਿਲਦਾ ਹੈ। ਹੋਈ ਪਰਪੰਚ ਕਰ ਪਰਮਾਈ ਹੈ। ਇਹ ਪੱਕੀ ਗੱਲ ਹੈ ਕਿ ਸਮੇਂ ਦਾ ਨਾਮ ਚਾਹੇ ਸਤ ਯੁਗ ਰੱਖ ਲਵੋ, ਭਾਵੇਂ ਤ੍ਰੇਤਾ ਤੇ ਚਾਹੇ ਦੁਆਪਰ ਰੱਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ। ਪਰ ਸਿਰਜਣਹਾਰ ਨੇ ਇਹ ਜਗਤ ਰਚਨਾ ਕਰਕੇ ਦੁਆਪਰ ਵਾਲੇ ਜੀਵਾਂ ਨੂੰ ਅਜੀਬ ਕਿਸਮ ਦਾ ਭੁਲੇਖਾ ਪਾਇਆ ਹੋਇਆ ਹੈ। ਗੌੜੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਰਮ ਕਾਂਡ ਬਹੁ ਕਰੈ ਆਚਾਰ। ਜਿਹੜੇ ਬੰਦੇ ਜਨਮ ਜਨੇਊ ਵਿਆਹ ਮਰਨ ਕਿਰਿਆ ਆਦਿਕ ਸਮੇਂ ਸ਼ਾਸਤਰਾਂ ਅਨੁਸਾਰ ਮੰਨੇ ਹੋਏ ਧਾਰਮਿਕ ਕਰਮ ਕਰਦੇ ਨੇ ਤੇ ਹੋਰ ਅਨੇਕਾਂ ਧਾਰਮਿਕ ਰਸਮਾਂ ਕਰਦੇ ਨੇ, ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ, ਪਰ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਨੇ। ਇਹ ਕਰਮ ਕਾਂਡ ਉਹਨਾਂ ਦੇ ਅੰਦਰ ਅਹੰਕਾਰ ਪੈਦਾ ਕਰਦਾ ਹੈ ਤੇ ਉਹਨਾਂ ਦਾ ਜੀਵਨ ਫਿਟਕਾਰ ਯੋਗ ਹੀ ਹਮੇਸ਼ਾ ਬਣਿਆ ਰਹਿੰਦਾ। ਇਸ ਤੋਂ ਇਲਾਵਾ ਭੈਰੋ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਇਸ ਤਰ੍ਹਾਂ ਲਿਖਦੇ ਨੇ, ਫਲ ਕਾਰਨ ਫੂਲੀ ਬਣ ਰਾਏ, ਜਗਤ ਦੀ ਸਾਰੀ ਬਨਸਪਤੀ ਫਲ ਦੇਣ ਦੀ ਖਾਤਰ ਖਿੜਦੀ। ਫਲ ਲਾਗਾ ਤਬ ਫੂਲ ਬਿਲਾਏ, ਪਰ ਜਦੋਂ ਫਲ ਲੱਗਦਾ ਤੇ ਫਿਰ ਫੁੱਲ ਦੂਰ ਹੋ ਜਾਂਦਾ, ਉਸ ਵੇਲੇ ਫੁੱਲ ਨਹੀਂ ਰਹਿੰਦਾ। ਗਿਆਨੈ ਕਾਰਨ ਕਰਮ ਅਭਿਆਸ। ਇਸੇ ਪ੍ਰਕਾਰ ਦੇ ਨਾਲ ਭਗਤ ਜੀ ਲਿਖਦੇ ਨੇ ਕਿ ਦੁਨੀਆਂ ਦੀ ਰੋਜ਼ਾਨਾ ਕਿਰਤਕਾਰ ਗਿਆਨ ਦੀ ਖਾਤਰ ਹੈ, ਭਾਵ ਕਿ ਗਿਆਨ ਦੇ ਵਾਸਤੇ ਹੈ, ਪ੍ਰਭੂ ਦੇ ਵਿੱਚ ਪਰਚਣ ਦੇ ਲਈ ਹੈ, ਉੱਚ ਜੀਵਨ ਦੀ ਸੂਝ ਦੇ ਵਾਸਤੇ ਹੈ। ਗਿਆਨ ਭਇਆ ਤਹ ਕਰਮਾ ਹਨਾਸ, ਪਰ ਜਦੋਂ ਫਿਰ ਗਿਆਨ ਹੋ ਜਾਂਦਾ, ਉੱਚ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਤਾਂ ਉਸ ਅਵਸਥਾ ਦੇ ਵਿੱਚ ਅਪੜ ਕੇ ਕਿਰਤਕਾਰ ਦਾ ਮਾਇਕ ਉਦਮਾਂ ਦਾ ਮੋਹ ਫਿਰ ਮਿਟ ਜਾਂਦਾ ਹੈ, ਭਾਵ ਕਿ ਫਿਰ ਉਸ ਦੀ ਕਦੇ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ ਸੂਹੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਫਰਮਾਉਂਦੇ ਨੇ, ਬਾਜੀਗਰ ਜੈਸੇ ਬਾਜੀ ਪਾਈ। ਹੇ ਪਾਈ, ਜਿਵੇਂ ਕਿਸੇ ਬਾਜ਼ੀਗਰ ਨੇ ਕਦੇ ਬਾਜ਼ੀ ਪਾ ਕੇ ਵਿਖਾਈ ਹੋਵੇ, ਖੇਡ ਕਰਕੇ ਵਿਖਾਈ ਹੋਵੇ। ਨਾਨਾ ਰੂਪ ਭੇਖ ਦਿਖਲਾਈ, ਉਹ ਕਈ ਕਿਸਮ ਦੇ ਰੂਪ ਤੇ ਭੇਖ ਬਾਜ਼ੀਗਰ ਵਿਖਾਉਂਦਾ। ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ ਤਮਾਸ਼ਾ ਰਚਿਆ ਹੋਇਆ, ਇਹਦੇ ਵਿੱਚ ਅਨੇਕਾਂ ਰੂਪ ਭੇਖ ਉਹ ਬਣਾ ਕੇ ਵਿਖਾ ਰਿਹਾ। ਸਾਂਗ ਉਤਾਰ ਥੰਮਿਓ ਪਾ ਸਾਰਾ, ਜਦੋਂ ਪ੍ਰਭੂ ਆਪਣੀ ਇਹ ਜਗਤ ਰੂਪ ਨਕਲੀ ਸ਼ਕਲ ਲਾ ਕੇ ਖੇਡ ਦਾ ਖਿਲਾਰਾ ਰੋਕ ਦਿੰਦਾ, ਤਬ ਏਕੋ ਏਕੰਕਾਰ, ਉਸ ਵੇਲੇ ਇੱਕ ਆਪ ਹੀ ਆਪ ਉਹ ਬਾਕੀ ਰਹਿ ਜਾਂਦਾ, ਬਾਕੀ ਸਾਰਾ ਕੁਝ ਖਤਮ ਹੋ ਜਾਂਦਾ। ਕਵਨ ਰੂਪ ਦੇ ਸਟਿਓ ਬਿਨ ਸਾਇਓ, ਹੇ ਪਾਈ, ਪਰਮਾਤਮਾ ਦੇ ਅਨੇਕਾਂ ਹੀ ਰੂਪ ਦਿਸਦੇ ਰਹਿੰਦੇ ਨੇ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਨੇ। ਕਤ ਹੈ ਗਇਓ, ਉਹ ਕਤ ਤੇ ਆਇਓ, ਕੋਈ ਨਹੀਂ ਦੱਸ ਸਕਦਾ ਕਿ ਜੀਵ ਕਿੱਥੋਂ ਆਇਆ ਸੀ ਤੇ ਕਿੱਥੇ ਆਖਰਕਾਰ ਉਹ ਚਲਿਆ ਜਾਂਦਾ। ਜਲ ਤੇ ਉਠੈ ਅਨਕ ਤਰੰਗਾ, ਸਤਿਗੁਰੂ ਜੀ ਪ੍ਰਮਾਣ ਦਿੰਦੇ ਨੇ ਕਿ ਇਹ ਪਾਈ ਪਾਣੀ ਤੋਂ ਅਨੇਕਾਂ ਲਹਿਰਾਂ ਉੱਠਦੀਆਂ ਨੇ, ਮੁੜ ਪਾਣੀ ਦੇ ਵਿੱਚ ਦੁਬਾਰਾ ਉਹ ਰਲ ਜਾਂਦੀਆਂ ਨੇ। ਕਣਕ ਭੂਖਣ ਕੀਨੇ ਬਹੁ ਰੰਗਾ, ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਨੇ, ਉਹ ਅਸਲ ਦੇ ਵਿੱਚ ਸੋਨਾ ਹੀ ਹੁੰਦੇ ਨੇ। ਬੀਜ ਦੇਖਿਓ ਬਹੁ ਪ੍ਰਕਾਰਾ, ਕਿਸੇ ਰੁੱਖ ਦਾ ਬੀਜ ਕੇ ਸ਼ਾਖਾ ਪੱਤੇ ਆਦਿਕ ਉਸਦਾ ਕਈ ਕਿਸਮਾਂ ਦਾ ਸਰੂਪ ਵੇਖਣ ਦੇ ਵਿੱਚ ਆ ਜਾਂਦਾ। ਫਲ ਪਾਕੇ ਤੇ ਏਕੰਕਾਰਾ, ਪਰ ਜਦੋਂ ਰੁੱਖ ਦਾ ਫਲ ਪੱਕ ਜਾਂਦਾ ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਨੇ। ਤਿਵੇਂ ਇਸ ਬਹੁ ਰੰਗੀ ਸੰਸਾਰ ਦਾ ਅਸਲਾ ਇੱਕ ਪਰਮਾਤਮਾ ਹੀ ਹੈ। ਸਹਸ ਘਟਾ ਮੈਂ ਏਕ ਆਕਾਸ਼, ਹੇ ਭਾਈ ਇੱਕੋ ਆਕਾਸ਼ ਪਾਣੀ ਨਾਲ ਭਰੇ ਹੋਏ ਹਜ਼ਾਰਾਂ ਘੜਿਆਂ ਦੇ ਵਿੱਚ ਵੱਖ ਵੱਖ ਦਿਖਾਈ ਦਿੰਦਾ, ਪਰ ਦਰਅਸਲ ਉਹ ਇੱਕੋ ਹੀ ਆਕਾਸ਼ ਹੁੰਦਾ ਜਿਹੜਾ ਵੱਖਰੇ ਵੱਖਰੇ ਘੜੇ ਦੇ ਵਿੱਚ ਵੱਖਰਾ ਵੱਖਰਾ ਦਿਖਾਈ ਦਿੰਦਾ। ਘਟ ਫੂਟੇ ਤੇ ਉਹੀ ਪ੍ਰਗਾਸ, ਪਰ ਸਤਿਗੁਰੂ ਜੀ ਲਿਖਦੇ ਨੇ ਜਦੋਂ ਘੜੇ ਟੁੱਟ ਜਾਂਦੇ ਨੇ ਤਾਂ ਉਹ ਆਕਾਸ਼ ਹਰ ਇੱਕ ਜਗ੍ਹਾ ਦੇ ਉੱਤੇ ਰਮਿਆ ਹੋਇਆ ਦਿਖਾਈ ਦਿੰਦਾ। ਭਰਮ ਲੋਭ ਮੋਹ ਮਾਇਆ ਵਿਕਾਰ, ਮਾਇਆ ਦੇ ਭਰਮ ਦੇ ਕਾਰਨ ਪਰਮਾਤਮਾ ਦੀ ਅੰਸ਼ ਜੀਵਾਤਮਾ ਵਿੱਚ ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਨੇ। ਭ੍ਰਮ ਛੂਟੇ ਤੇ ਏਕੰਕਾਰ, ਭ੍ਰਮ ਮਿਟ ਜਾਣ ਦੇ ਨਾਲ ਇੱਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਉਹ ਅਵਿਨਾਸੀ ਬਿਨਸਤ ਨਾਹੀ, ਸਤਿਗੁਰੂ ਜੀ ਲਿਖਦੇ ਨੇ ਪਰਮਾਤਮਾ ਦੇ ਬਾਰੇ ਕਿ ਹੇ ਭਾਈ ਉਹ ਪਰਮਾਤਮਾ ਨਾਸ ਰਹਿਤ ਹੈ, ਉਹ ਕਦੇ ਨਾਸ ਨਹੀਂ ਹੋ ਸਕਦਾ। ਨਾ ਕੋ ਆਵੈ ਨਾ ਕੋ ਜਾਹੀ, ਉਹ ਪ੍ਰਭੂ ਜੀਵ ਆਤਮਾ ਰੂਪ ਹੋ ਕੇ ਵੀ ਨਾ ਕੋਈ ਆਤਮਾ ਜੰਮਦਾ ਹੈ ਨਾ ਕੋਈ ਆਤਮਾ ਮਰਦਾ ਹੈ। ਗੁਰ ਪੂਰੈ ਹਉਮੈ ਮਲਕ ਹੋਈ, ਪੂਰੇ ਗੁਰੂ ਨੇ ਮੇਰੇ ਅੰਦਰੋਂ ਹਉਮੈ ਦੀ ਮੈਲ ਨੂੰ ਪੂਰੇ ਪ੍ਰਕਾਰ ਦੇ ਨਾਲ ਧੋ ਦਿੱਤਾ ਹੈ। ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਸਤਿਗੁਰੂ ਜੀ ਕਹਿੰਦੇ ਨੇ ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ਤੇ ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿਖਾਈ ਦੇ ਰਿਹਾ, ਆਪਣਾ ਹੀ ਰੂਪ ਦਿਸ ਰਿਹਾ ਹੈ। ਇਹਨਾਂ ਬਚਨਾਂ ਤੋਂ ਇਹ ਸਿੱਧ ਹੋਇਆ ਹੈ ਕਿ ਗਿਆਨ ਦੀ ਪ੍ਰਾਪਤੀ ਵਾਸਤੇ ਚਿੱਤ ਦੀ ਸ਼ੁੱਧੀ ਦੇ ਲਈ ਕਰਮਾਂ ਦੇ ਕਰਨ ਦੀ ਲੋੜ ਹੈ ਤੇ ਮੁਕਤੀ ਵਾਸਤੇ ਲੋੜ ਨਹੀਂ ਹੈ। ਮੁਕਤੀ ਵਿੱਚ ਕਰਮ ਪ੍ਰਤੀਬੰਧਕ ਹਨ, ਕਰਮ ਰੂਪ ਬੰਧਨ ਦੀ ਨਿਵਰਤੀ ਵੀ ਗਿਆਨ ਦੇ ਨਾਲ ਹੀ ਹੁੰਦੀ ਹੈ। ਅੱਗੇ ਛੇਵਾਂ ਬੰਧਨ ਕਾਮਨਾ ਅਰਥਾਤ ਆਸ਼ਾਵਾਂ ਦਾ ਜਿਹੜਾ ਹੈ ਉਹਦੇ ਬਾਰੇ ਗੁਰਬਾਣੀ ਦਾ ਪ੍ਰਮਾਣ ਦਿੰਦੇ ਨੇ ਪੰਡਿਤ ਹਰਦੇਵ ਸਿੰਘ ਜੀ। ਰਾਮ ਕਲੀ ਦੇ ਵਿੱਚ ਸਿੱਧ ਗੋਸ਼ਟ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਹੋਇਆ ਫਰਮਾਨ ਹੈ ਉਹ ਪ੍ਰਮਾਣ ਦਿੱਤਾ ਗਿਆ ਹੈ। ਅੱਗੇ ਮਨਸਾ ਆਸਾ ਸ਼ਬਦ ਜਲਾਈ, ਮਨ ਦੇ ਫੁਰਨੇ ਤੇ ਦੁਨੀਆਂ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੇ ਰਾਹੀਂ ਸਾੜੀਆਂ ਨੇ। ਗੁਰਮੁਖ ਜੋਤ ਨਿਰੰਤਰ ਪਾਈ, ਗੁਰੂ ਦੇ ਸਨਮੁਖ ਹੋਇਆਂ ਹੀ ਇੱਕ ਰਸ ਰੱਬੀ ਪ੍ਰਕਾਸ਼ ਲੱਭਿਆ ਹੈ। ਗੌੜੀ ਦੇ ਵਿੱਚ ਭਗਤ ਕਬੀਰ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ, ਜਬ ਲਗ ਮਨ ਬੈਕੁੰਠ ਕੀ ਆਸ। ਕਬੀਰ ਜੀ ਲਿਖਦੇ ਨੇ ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ ਜਦੋਂ ਤੱਕ ਮਨ ਦੇ ਵਿੱਚ ਬੈਕੁੰਠ ਜਾਣ ਦੀ ਤਾਂਗ ਲੱਗੀ ਰਹਿੰਦੀ ਤਬ ਲਗ ਹੋਏ ਨਹੀਂ ਚਰਨ ਨਿਵਾਸ, ਉਦੋਂ ਤੱਕ ਪ੍ਰਭੂ ਦੇ ਚਰਨਾਂ ਦੇ ਵਿੱਚ ਨਿਵਾਸ ਨਹੀਂ ਹੋ ਸਕਦਾ। ਪ੍ਰਭੂ ਦੇ ਚਰਨਾਂ ਦੇ ਵਿੱਚ ਮਨ ਕਿਸੇ ਪ੍ਰਕਾਰ ਦੇ ਨਾਲ ਵੀ ਨਹੀਂ ਜੁੜ ਸਕਦਾ। ਸ੍ਰੀ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, सतगुरु जी लिखदे ने आसा अंदर जम्मिया आसा रस कस खाए जीव आशा त्रिशना दा बद्दा होया जन्म लैंदा जदों तक जगत दे विच जिउंदा है आशा दे प्रभाव दे हेठ ही मिठे कसैले आदक रसा वाले पदार्था नू खांदा रहिंदा आसा बंद चलाई है मोहे मोहे चोटा खाए उम्र पुग जान ते उम्र खत्म हो जान ते आशा त्रिशना दे बंधन दे विच बद्धा होया एथों तोरिया जांदा है सारी उम्र आशा त्रिशना दे विच ही फसिया रहन करके मुड़ मुड़ मुंह उते ओ चोटा खांदा पाव के ओनू इस प्रकार दे नाल सजावा सहनिया पेंदिया ने आसा बंदी मूर्ख दे मूर्ख मनुख दा शरीर भाव हरेक ज्ञान इंद्रा माया दिया आसा दे नाल जकड़िया रहिंदा है काम क्रोध लपट्यो असनेह मूर्ख मनुख काम क्रोध मोह दे बंधना दे विच हमेशा फसिया रहिंदा है मारू राग दे विच सतगुरु नानक दे सच्चे पातशाह जी ने फरमान कीता है इस तो इलावा आसा राग दे विच अष्टपदियां दे विच गुरु अमरदास सच्चे पातशाह जी फरमान करदे ने आसा अंदर सब को कोई निराशा होए हरेक जीव सतगुरु जी लिखदे ने के आसा दे विच फसिया पै है भाव नित नवियां आसा बनाउंदा रहिंदा है कोई विरला ही मनुख है जो आसा तो बच के रहिंदा नानक जो मर जीव नानक जो मर जीविया सहला आया सोए सतगुरु जी कहंदे ने के जेड़ा मनुख आसा वालों हट के प्रभु दे सिमरन दे विच जीवन गुजारदा है ओदा आउना दुनिया दे उते सफल हो जांदा है आसा मनसा सहसा नर लोभी कूड़ कमाएदा जेड़ा मनुख लोभ दे प्रभाव दे हेठ नित माया दे मोह दा धंधा ही करदा रहिंदा है ओनू दुनिया दियां आसा कामनावां होमे सहम आदिक हमेशा पूरे प्रकार दे नाल चंबड़े रहिंदे ने आसा आस करे सब कोई दुनिया दे विच हरेक जीव आसा ही आसा बनाउंदा रहिंदा है हुक्मे बूझे निराशा होई जेड़ा मनुख परमात्मा दी रजा नूं समझ लैंदा ओ आसा दे जाल दे विचों पूरे प्रकार दे नाल मुक्त हो जांदा है आसा दे जंजाल दे विचों निकल जांदा है आसा विच सुते कई लोई बेअंत लुकाई आसा दे जाल दे विच फस के माया दी मोह दी नींद दे विच पूरे प्रकार दे नाल सुती पई है सो जागै जगावै सोई पर ओ मनुख इस नींद दे विचों जागदा है जिन्नू गुरु दी सरन पा के परमात्मा आप जगा देंदा है आसा मनसा कूड़ कमावै रोग बुरा बुरे आरा है जेड़े बंदे दुनिया दिया आसा ते मन दे मायक फुरनिया दे विच फस के माया दे मोह दी कमाई ही करदे रहिंदे ने ओना नू मोह दा ए अत पैड़ा रोग चंबड़िया ही हमेशा सदीवी तौर दे उते रहिंदा है आसा करता जग मोआ आसा मरे ना जाए दुनिया दे विच आसा बना बना के जगत दुनिया दिया आसा बना बना के मर जांदा है पर ए आस कदे मरदी नहीं कदे मुकदी नहीं भाव के कदे त्रिशना मुकदी ही नहीं कदे भी संतोख दी प्राप्ति नहीं हुंदी आसा परम बेकार मोह इन मह लोभाना सतगुरु अर्जन देव सच्चे पातशाह जी बिलावल राग दे विच है इस तरह वचन करदे ने आसा परम बेकार मोह इन मह लोभाना हे पाई मंद पागी जीव दुनिया दियां आसां वहम विकार माया दा मोह इन्हां विच ही फसिया रहिंदा है। झूठ समगरी मन वसी पार ब्रह्म न जाना जेड़ी माया नाल तोड़ के साथ जेड़ी माया दे नाल तोड़ तक साथ नहीं निभना ओ इस दे मन दे विच हमेशा टिकी रहिंदी है। कदे भी ए परमात्मा दे नाल सांझ नहीं पाउंदा। प्रभाती राग दे विच सतगुरु नानक देव सच्चे पातशाह जी ऐसा फरमान करदे ने, आसा आवै मनसा जाए दुनिया दियां आसां दा वद्दा जगत दे विच आउंदा है, मन दे अनेक फुरने लैके इथों तुर पैंदा है। उर्जी ताणी किछ ना बसाए इहदी जिंदगी दी ताणी दुनिया दियां आसां ते मन दियां दौड़ां दे नाल पिलची पई है। इस ताणी नूं इहनां पेचां तों साफ रखण वास्ते इस दी कोई पेश किसे प्रकार दे नाल नहीं जांदी। सूरठ राग दे विच गुरु नानक देव सच्चे पातशाह जी लिखदे ने, आसा माह निराश वलाए असली विरक्त दुनिया दियां आसां दे विच रहिंदा होया भी आसां तों निर्लेप जीवन गुजारदा है। मारू राग दे विच सतगुरु नानक देव सच्चे पातशाह जी होर फरमान करदे ने, निहचो नानक करते पाए ते इस तरह हे नानक ओ यकीनी तौर ते परमात्मा नू प्राप्त कर लेंदा है। आसा मनसा बंधनी पाई कर्म धर्म बंधकारी हे पाई तीर्थ वर्त आदिक धार्मिक कर्म करद्या वी माया वालियां आसां दे फुरने टिके ही रहिंदे ने। ए आसां ते ए फुरने माया दे मोह विच बन्नन वाले ने। ए रस्मी धार्मिक कर्म सगों माया दे बंधन पैदा करन वाले ने। होमै ममता करदा आया जन्म जन्मांतरां तों जीव होमै ते ममता अहंकार भरियां गल्लां करदा ही आ रिहा। आसा मनसा बंद चलाया ए दुनिया दियां आसा ते मन दे मायक फुरनिया दे विच बज्जा चलिया आ रिहा है। मेरी मेरी करत के क्या ले चाले बिखला दे चार बेकारा है। सतगुरु जी लिखदे ने, ए माया मेरी है ਇਹ ਆਖ ਆਖ ਕੇ ਇਥੋਂ ਆਪਣੇ ਨਾਲ ਵੀ ਕੁਝ ਨਹੀਂ ਲਿਜਾ ਸਕਦਾ। ਵਿਕਾਰਾਂ ਦੀ ਸਵਾਹ ਵਿਕਾਰਾਂ ਦਾ ਜ਼ਹਿਰ ਲੱਦ ਲੈਂਦਾ ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਦਿੰਦਾ। ਬਸੰਤ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਆਸਾ ਮਨਸਾ ਬਾਂਧੋ ਬਾਰ ਦੁਨੀਆਂ ਦੀਆਂ ਆਸਾਂ ਤੇ ਖਾਹਿਸ਼ਾਂ ਉਸ ਦੇ ਦਸਵੇਂ ਦਰਵਾਜੇ ਨੂੰ ਪੂਰੇ ਪ੍ਰਕਾਰ ਦੇ ਨਾਲ ਬੰਦ ਕਰ ਦਿੰਦੀਆਂ ਨੇ। ਨਾਮ ਬਿਨਾਂ ਸੋਨਾ ਕਰ ਬਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹਦਾ ਹਿਰਦਾ ਕਰ ਪੂਰੇ ਪ੍ਰਕਾਰ ਦੇ ਨਾਲ ਸੁੰਨਾ ਹੋ ਜਾਂਦਾ। ਸਾਰੰਗ ਰਾਗ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਆਸਾ ਵਿੱਚ ਅਤ ਦੁੱਖ ਕਣਾ ਮਨਮੁਖ ਚਿੱਤ ਲਾਇਆ। ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਸਾਂ ਦੇ ਵਿੱਚ ਚਿੱਤ ਜੋੜਦਾ ਹੈ, ਭਾਵ ਆਸਾਂ ਬਣਾਉਂਦਾ ਰਹਿੰਦਾ, ਪਰ ਆਸਾਂ ਚਿਤਵਨ ਦੇ ਵਿੱਚ ਬਹੁਤ ਵਧੀਕ ਦੁੱਖ ਪੈਦਾ ਕਰਦੀਆਂ ਨੇ। ਆਸਾਂ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ, ਕਿਉਂਕਿ ਗੁਰੂ ਨੇ ਪਰਮਾਤਮਾ ਦੀ ਸਿਫਤ ਸਲਾਹ ਦੀ ਸੱਚੀ ਬਾਣੀ ਦੇ ਕੇ ਮਨ ਨੂੰ ਮੋਹ ਲੈਣ ਵਾਲੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਨੂੰ ਮਨ ਉੱਤੇ ਵਾਰ ਕਰਨ ਤੋਂ ਰੋਕ ਕੇ ਰੱਖਿਆ ਹੋਇਆ ਹੈ। ਆਪ ਤੋਲਾਏ ਤੋਲ ਸੀ ਪੂਰੇ ਪੂਰਾ ਤੋਲ, ਪੂਰੇ ਪ੍ਰਭੂ ਦਾ ਇਹ ਤੋਲ ਦਾ ਮਿਆਰ ਕਦੇ ਘਟਦਾ ਵਧਦਾ ਨਹੀਂ। ਉਹੀ ਜੀਵ ਇਸ ਤੋਲ ਦੇ ਵਿੱਚ ਪੂਰਾ ਤੁਲਦਾ ਹੈ ਜਿਸ ਨੂੰ ਪ੍ਰਭੂ ਸਿਮਰਨ ਦੀ ਦਾਤ ਦੇ ਕੇ ਆਪ ਮੇਰ ਦੀ ਨਿਗਾਹ ਦੇ ਨਾਲ ਤੁਲਾਉਂਦਾ ਹੈ। ਸ੍ਰੀ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਆਸਾ ਮਨਸਾ ਦੋ ਬਿਨਾਸਤ ਤ੍ਰਿਹ ਗੁਣ ਆਸ ਨਿਰਾਸ ਪਈ, ਗੁਰੂ ਦੀ ਸ਼ਰਨ ਪਿਆ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟ ਜਾਂਦੀ ਹੈ, ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਲੇਪ ਰਹਿ ਸਕੀਦਾ ਹੈ। ਤੁਰਿਆ ਅਵਸਥਾ ਗੁਰਮੁਖ ਪਾਈ ਹੈ ਸੰਤ ਸਭਾ ਕੀ ਓਟ ਲਹੀ, ਜਦੋਂ ਸਤ ਸੰਗ ਦਾ ਆਸਰਾ ਲਈਏ ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿੱਥੇ ਮਾਇਆ ਕਦੇ ਵੀ ਪੋਹ ਤੱਕ ਨਹੀਂ ਸਕਦੀ। ਇਸ ਤੋਂ ਅੱਗੇ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ, ਗੁਰੂ ਜੀ ਲਿਖਦੇ ਨੇ ਕਿ ਉਸ ਮਨੁੱਖ ਦੇ ਉਹ ਬੰਧਨ ਟੁੱਟ ਜਾਂਦੇ ਨੇ ਜੋ ਮਨੁੱਖ ਜਨਮ ਮਰਨ ਦੇ ਗੇੜ ਦੇ ਵਿੱਚ ਜੋ ਮਨੁੱਖ ਨੂੰ ਜਨਮ ਤੇ ਮਰਨ ਦੇ ਗੇੜ ਦੇ ਵਿੱਚ ਪਾਉਂਦੇ ਨੇ, ਉਹ ਮਨੁੱਖ ਗੁਰੂ ਦੀ ਸੇਵਾ ਕਰਕੇ ਆਤਮਕ ਆਨੰਦ ਪ੍ਰਾਪਤ ਕਰ ਲੈਂਦੇ ਨੇ। ਨਾਨਕ ਮਨੋ ਨਾ ਬੀਸਰੈ ਗੁਣ ਨਿਧ ਗੋਵਿੰਦ ਰਾਏ, ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹਦੇ ਮਨ ਤੋਂ ਗੁਣਾਂ ਦਾ ਖਜ਼ਾਨਾ ਗੋਵਿੰਦ ਕਦੇ ਭੁੱਲਦਾ ਨਹੀਂ। ਟੂਟੇ ਬੰਧਨ ਪੂਰਨ ਆਸਾ, ਉਹਦੀਆਂ ਮਾਇਆ ਦੇ ਮੋਹ ਦੀਆਂ ਸਾਰੀਆਂ ਫਾਈਆਂ ਟੁੱਟ ਗਈਆਂ, ਉਹਦੀਆਂ ਸਾਰੀਆਂ ਆਸਾਂ ਪੂਰੇ ਪ੍ਰਕਾਰ ਦੇ ਨਾਲ ਪੂਰਨ ਹੋ ਗਈਆਂ। ਹਰ ਕੇ ਚਰਨ ਹਿਰਦ ਮਾਹਿ ਨਿਵਾਸਾ, ਪਰਮਾਤਮਾ ਦੇ ਚਰਨ ਉਹਦੇ ਹਿਰਦੇ ਦੇ ਵਿੱਚ ਸਦਾ ਲਈ ਟਿਕ ਗਏ। ਅੱਗੇ ਸਤਿਗੁਰੂ ਜੀ ਲਿਖਦੇ ਨੇ, ਕਈ ਜਨਮ ਪੈ ਕੀਟ ਪਤੰਗਾ, ਹੇ ਭਾਈ ਤੂੰ ਕਈ ਜਨਮਾਂ ਦੇ ਵਿੱਚ ਕੀੜੇ ਪਤੰਗੇ ਬਣਦਾ ਰਿਹਾ। ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮਾਂ ਵਿੱਚ ਹਾਥੀ ਮੱਛ ਤੇ ਹਿਰਨ ਬਣਦਾ ਰਿਹਾ। ਇਹ ਹੁਣ ਜਨਮ ਮਰਨ ਦਾ ਜਿਹੜਾ ਰੂਪ ਬੰਧਨ ਹੈ ਸੱਤਵਾਂ ਤੇ ਅੱਠਵਾਂ ਨੰਬਰ ਤੇ ਉਹਦਾ ਬਿਆਨ ਕਰ ਰਹੇ ਨੇ ਗ੍ਰੰਥਾਕਾਰ ਹਰਦੇਵ ਸਿੰਘ ਜੀ ਗੁਰਬਾਣੀ ਦੇ ਐਸੇ ਪ੍ਰਮਾਣ ਦੇ ਕੇ। ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮਾਂ ਦੇ ਵਿੱਚ ਹਾਥੀ ਮੱਛ ਤੇ ਹਿਰਨ ਬਣਦਾ ਰਿਹਾ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮਾਂ ਦੇ ਵਿੱਚ ਤੂੰ ਪੰਛੀ ਤੇ ਸੱਪ ਬਣਿਆ। ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜਨਮਾਂ ਦੇ ਵਿੱਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ ਭਾਵ ਕੇ ਤੇਰੇ ਉੱਤੇ ਇਸੇ ਪ੍ਰਕਾਰ ਦੇ ਨਾਲ ਕਈ ਪ੍ਰਕਾਰ ਦਾ ਜਿਹੜਾ ਭਾਰ ਸੀ ਉਹ ਢੋਇਆ ਗਿਆ। ਗੌੜੀ ਗੁਆਰੇਰੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣਾ ਵਿਚਾਰ ਰੱਖਦੇ ਨੇ। ਸਤਿਗੁਰੂ ਜੀ ਲਿਖਦੇ ਨੇ, ਕਈ ਜਨਮ ਸੈਲ ਗਿਰ ਕਰਿਆ, ਹੇ ਭਾਈ ਕਈ ਜਨਮਾਂ ਦੇ ਵਿੱਚ ਤੈਨੂੰ ਪੱਥਰ ਚਟਾਨਾ ਬਣਾਇਆ ਗਿਆ, ਐਸੇ ਵੀ ਤੈਨੂੰ ਜਨਮ ਪ੍ਰਾਪਤ ਹੋਏ। ਕਈ ਜਨਮ ਗਰਭ ਹਿਰ ਖਰਿਆ, ਕਈ ਜਨਮਾਂ ਦੇ ਵਿੱਚ ਤੇਰੀ ਮਾਂ ਦਾ ਗਰਭ ਹੀ ਛਣਦਾ ਰਿਹਾ ਭਾਵ ਕੇ ਜਨਮ ਹੀ ਨਹੀਂ ਹੋ ਸਕਿਆ। ਕਈ ਜਨਮ ਸਾਖ ਕਰ ਉਪਾਇਆ, ਕਈ ਜਨਮਾਂ ਦੇ ਵਿੱਚ ਤੈਨੂੰ ਕਿਸਮ ਕਿਸਮ ਦਾ ਰੁੱਖ ਬਣਾ ਕੇ ਪੈਦਾ ਇਸ ਦੁਨੀਆਂ ਦੇ ਉੱਤੇ ਕੀਤਾ ਗਿਆ। ਲੱਖ ਚੌਰਾਸੀ ਜੋਨ ਪਰਮਾਇਆ, ਤੇ ਇਸੇ ਪ੍ਰਕਾਰ ਦੇ ਨਾਲ 84 ਲੱਖ ਜੋਨਾਂ ਦੇ ਵਿੱਚ ਤੈਨੂੰ ਬਾਰ ਬਾਰ ਪਵਾਇਆ ਗਿਆ। ਸਾਧ ਸੰਗ ਭਾਇਓ ਜਨਮ ਪ੍ਰਾਪਤ, ਹੇ ਭਾਈ ਹੁਣ ਤੈਨੂੰ ਮਨੁੱਖਾ ਜਨਮ ਕਿਰਪਾ ਦੇ ਨਾਲ ਮਿਲਿਆ। ਕਰ ਸੇਵਾ ਭਜ ਹਰ ਹਰ ਗੁਰਮਤ, ਸਾਧ ਸੰਗਤ ਦੇ ਵਿੱਚ ਆਣ ਕੇ ਗੁਰੂ ਦੀ ਮਤ ਲੈ ਕੇ ਖਲਕਤ ਦੀ ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ, ਇਹੀ ਤੇਰੇ ਵਾਸਤੇ ਮਨੁੱਖਾ ਜਨਮ ਦੇ ਵਿੱਚ ਲਾਹੇ ਦੀ ਗੱਲ ਹੈ। ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਸ ਬਾਣੀ ਨੂੰ ਦੱਖਣੀ ਓਂਕਾਰ ਆਖਿਆ ਜਾਂਦਾ ਹੈ ਉਹਦੇ ਵਿੱਚ ਐਸਾ ਫੁਰਮਾਨ ਕਰਦੇ ਨੇ। ਘਰ ਦਰ ਫਿਰ ਥਾਕੀ ਬਹੁ ਤੇਰੇ। ਇੱਕ ਪੰਡਿਤ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਪੰਡਿਤ, ਗੁਰੂ ਦੀ ਮਤ ਵਾਲਾ ਰਸਤਾ ਫੜਨ ਤੋਂ ਬਗੈਰ ਜਿੰਦ ਕਈ ਜੂਨਾਂ ਦੇ ਵਿੱਚ ਭੌ ਭੌ ਕੇ ਖੱਪ 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 ਕੇ ਮਰਦੀ। ਜਾਤ ਅਸੰਖ ਅੰਤ ਨਹੀਂ ਮੇਰੇ। ਇੰਨੀਆਂ ਅਣਗਿਣਤ ਜਾਤੀਆਂ ਵਿੱਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਸਤਿਗੁਰੂ ਜੀ ਲਿਖਦੇ ਨੇ ਮੈਂ ਪਾ ਹੀ ਨਹੀਂ ਸਕਦਾ। ਕੇਤੇ ਮਾਤ ਪਿਤਾ ਸੁੱਤ ਧੀਆ। ਇਹਨਾਂ ਬੇਅੰਤ ਜੂਨਾਂ ਦੇ ਵਿੱਚ ਭਟਕਦੀ ਜਿੰਦ ਦੇ ਕਈ ਮਾਂ ਪਿਓ ਪੁੱਤਰ ਧੀਆਂ ਬਣਦੇ ਨੇ। ਕੇਤੇ ਗੁਰ ਚੇਲੇ ਫੁਨ ਹੂਆ। ਕਈ ਗੁਰੂ ਬਣਦੇ ਨੇ ਤੇ ਕਈ ਚੇਲੇ ਵੀ ਇਹਨਾਂ ਜੂਨਾਂ ਦੇ ਵਿੱਚ ਬਣਦੇ ਨੇ। ਕਾਚੇ ਗੁਰ ਤੇ ਮੁਕਤ ਨਾ ਹੂਆ। ਇਹਨਾਂ ਜੂਨਾਂ ਤੋਂ ਉਦੋਂ ਤੱਕ ਖਲਾਸੀ ਨਹੀਂ ਹੁੰਦੀ ਜਦੋਂ ਤੱਕ ਕਿਸੇ ਕੱਚੇ ਕਾਚੇ ਗੁਰ ਤੇ ਮੁਕਤ ਨਾ ਹੋਈ। ਭਾਵ ਕਿ ਕਦੇ ਕੱਚੇ ਗੁਰੂ ਤੋਂ ਮੁਕਤੀ ਦੀ ਜਿਹੜੀ ਪ੍ਰਾਪਤੀ ਹੈ ਨਹੀਂ ਹੁੰਦੀ। ਜਿੰਨਾ ਚਿਰ ਸੱਚੇ ਗੁਰੂ ਦੀ ਸੰਗਤ ਪ੍ਰਾਪਤ ਨਹੀਂ ਹੁੰਦੀ ਉਹਨਾਂ ਚਿਰ ਮੁਕਤੀ ਨਹੀਂ ਹੋ ਸਕਦੀ। ਗੌੜੀ ਚੇਤੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਸਤਿਗੁਰੂ ਜੀ ਲਿਖਦੇ ਨੇ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ। ਅਣਗਿਣਤ ਔਗਣਾਂ ਦੇ ਕਾਰਨ ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ ਜੂਨਾਂ ਦੇ ਵਿੱਚ ਅਸੀਂ ਜੰਮੇ। ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿੱਚ ਪੈਦਾ ਹੋਏ ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਆਕਾਸ਼ ਦੇ ਵਿੱਚ ਉੱਡੇ। ਆਸਾ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਜਨਮ ਮਰਨ ਅਨੇਕ ਬੀਤੇ, ਪ੍ਰਿਆ ਸੰਗ ਬਿਨ ਕਛ ਨਾ ਗਤੇ। ਜਨਮ ਮਰਨ ਦੇ ਅਨੇਕ ਗੇੜ ਲੰਘ ਗਏ ਨੇ, ਪਰ ਪਿਆਰੇ ਪ੍ਰਭੂ ਦੀ ਸੰਗਤ ਤੋਂ ਬਿਨਾਂ ਮੇਰਾ ਕੋਈ ਚੰਗਾ ਹਾਲ ਕਦੇ ਵੀ ਨਹੀਂ ਬਣਿਆ। ਮਾਰੂ ਰਾਗ ਦੇ ਵਿੱਚ ਸਤਿਗੁਰੂ ਨਾਨਕ ਜੀ ਲਿਖਦੇ ਨੇ, ਗੁਰ ਤੇ ਭੂਲੇ ਆਵਹ ਜਾਵਹ। ਜੇ ਗੁਰੂ ਦੇ ਦਰ ਤੋਂ ਖੁੰਝੇ ਰਹੋਗੇ ਤਾਂ ਸੰਸਾਰ ਦੇ ਵਿੱਚ ਮੁੜ ਮੁੜ ਕੇ ਜੰਮਦੇ ਮਰਦੇ ਹੀ ਰਹੋਗੇ। ਜਨਮ ਮਰੋ ਫੁਨ ਪਾਪ ਕਮਾਵੋ। ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹੋਗੇ ਤੇ ਪਾਪ ਕਰਮ ਹਮੇਸ਼ਾ ਤੁਸੀਂ ਕਰਦੇ ਰਹੋਗੇ। ਆਵਣ ਜਾਣਾ ਕਿਉਂ ਰਹੇ, ਕਿਉਂ ਮੇਲਾ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ। ਪਰਮਾਤਮਾ ਦੇ ਨਾਲ ਮਿਲਾਪ ਕਦੇ ਕਿਸੇ ਪ੍ਰਕਾਰ ਦੇ ਨਾਲ ਨਹੀਂ ਹੁੰਦਾ। ਜਨਮ ਮਰਨ ਕਾ ਦੁੱਖ ਕਾਣੋ, ਨਿਤ ਸਹਸਾ ਦੋਈ। ਜਨਮ ਮਰਨ ਦਾ ਭਾਰਾ ਕਲੇਸ਼ ਬਣਿਆ ਰਹਿੰਦਾ ਤੇ ਮਾਇਆ ਦੇ ਮੋਹ ਦੇ ਵਿੱਚ ਫਸੇ ਰਹਿਣ ਦੇ ਕਾਰਨ ਜਿੰਦ ਨੂੰ ਨਿਤ ਸਹਿਮ ਖਾਂਦਾ ਰਹਿੰਦਾ। ਭਾਵ ਕੇ ਡਰ ਉਹਦਾ ਕਿਸੇ ਪ੍ਰਕਾਰ ਦੇ ਨਾਲ ਖਹਿੜਾ ਨਹੀਂ ਛੱਡਦਾ। ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਜਨਮ ਮਰਨ ਦੁੱਖ ਕਾਟੀਐ, ਪਿਆਰੇ ਚੂਕੇ ਜਮਕੀ ਕਾਣੇ। ਹੇ ਭਾਈ, ਗੁਰਮੁਖਾਂ ਦੀ ਸੰਗਤ ਦੇ ਵਿੱਚ ਹੀ ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ ਅਤੇ ਜਮਰਾਜ ਦੀ ਤੌਂਸ ਵੀ ਪੂਰੇ ਪ੍ਰਕਾਰ ਦੇ ਨਾਲ ਮੁੱਕ ਜਾਂਦੀ ਹੈ। ਤਿੰਨਾਂ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ। ਪਰ ਸਤਿਗੁਰੂ ਜੀ ਲਿਖਦੇ ਨੇ ਕਿ ਗੁਰਮੁਖਾਂ ਦਾ ਦਰਸ਼ਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜਿਹੜੇ ਆਪਣੇ ਪਰਮਾਤਮਾ ਨੂੰ ਹਮੇਸ਼ਾ ਪਿਆਰੇ ਲੱਗਦੇ ਨੇ। ਮਨ ਤਨ ਹਿਰਦੈ ਰਵ ਰਹਿਆ, ਹਰ ਹੀਰਾ ਹੀਰ। ਉਸ ਦੇ ਮਨ ਦੇ ਵਿੱਚ ਤਨ ਦੇ ਵਿੱਚ ਹੀਰਿਆਂ ਦਾ ਹੀਰਾ ਪ੍ਰਭੂ ਸਦਾ ਹੀ ਵਸਦਾ ਰਹਿੰਦਾ ਹੈ। ਜਨਮ ਮਰਨ ਕਾ ਦੁੱਖ ਗਇਆ ਫਿਰ ਪਵੈ ਨਾ ਫੀਰ, ਉਹਦਾ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ, ਉਹਨੂੰ ਫਿਰ ਇਸ ਗੇੜ ਦੇ ਚੱਕਰ ਦੇ ਵਿੱਚ ਚੱਕਰ ਨਹੀਂ ਲਾਉਣਾ ਪੈਂਦਾ, ਵਾਰ ਸੂਹੀ ਦੇ ਵਿੱਚ ਐਸਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ। ਆਸਾ ਛੰਤ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਜਨਮ ਮਰਨ ਕਾ ਦੁੱਖ ਗਇਆ ਫਿਰ ਪਵੈ ਨਾ ਫੀਰ, ਜਨਮ ਮਰਨ ਦੋਵੇਂ ਦੁੱਖ ਮੇਟੇ ਸਹਜੇ ਹੀ ਸੁਖ ਸੋਵੇ। ਸਤਿਗੁਰੂ ਜੀ ਲਿਖਦੇ ਨੇ, ਉਹ ਮਨੁੱਖ ਜਨਮਾਂ ਦੇ ਗੇੜ ਦਾ ਦੁੱਖ, ਆਤਮਕ ਮੌਤ ਦਾ ਦੁੱਖ, ਇਹ ਦੋਵੇਂ ਦੁੱਖ ਮਿਟਾ ਲੈਂਦਾ, ਉਹ ਸਦਾ ਆਤਮਕ ਅਡੋਲਤਾ ਦੇ ਵਿੱਚ, ਆਤਮਕ ਆਨੰਦ ਦੇ ਵਿੱਚ ਹਮੇਸ਼ਾ ਲੀਨ ਰਹਿੰਦਾ। ਇਸ ਤੋਂ ਅੱਗੇ ਭੈਰੋ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਬੂਝ ਬੈਰਾਗ ਕਰੇ ਜੇ ਕੋਈ, ਪਰ ਜੇ ਕੋਈ ਪ੍ਰਾਣੀ ਇਹ ਸਮਝ ਕੇ ਕਿ ਇਹ ਮਾਇਕ ਸੰਬੰਧ ਸਦਾ ਕਾਇਮ ਨਹੀਂ ਰਹਿ ਸਕਦੇ, ਆਪਣੇ ਅੰਦਰ ਨਿਰਮੋਹਤਾ ਪੈਦਾ ਕਰ ਲਏ, ਜਨਮ ਮਰਨ ਫਿਰ ਸੋਗ ਨਾ ਹੋਏ, ਤਾਂ ਉਹਨੂੰ ਕਿਸੇ ਦੇ ਜਨਮ ਦੀ ਖੁਸ਼ੀ ਤੇ ਕਿਸੇ ਦੇ ਮਰਨ ਦਾ ਗਮ ਕਦੇ ਵੀ ਨਹੀਂ ਵਿਆਪਦਾ। ਆਸਾ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਸਰਨ ਸਮਰੱਥ ਏਕ ਕੇਰੀ ਦੂਜਾ ਨਾ ਹੀ ਠਾਓ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਣ ਦੀ ਤਾਕਤ ਰੱਖਣ ਵਾਲੀ ਸਿਰਫ ਇੱਕ ਪਰਮਾਤਮਾ ਦੀ ਓਟ ਹੈ, ਇਸ ਤੋਂ ਬਿਨਾਂ ਹੋਰ ਕੋਈ ਵੀ ਦੂਜਾ ਮਨੁੱਖ ਦਾ ਸਹਾਰਾ ਨਹੀਂ। ਮਹਾ ਪੌਜਲ ਲੰਘੀ ਹੈ ਸਦਾ ਹਰ ਗੁਣ ਗਾਓ, ਇਸ ਵਾਸਤੇ ਹੇ ਭਾਈ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹੋ, ਤਾਂ ਇਸ ਵਿਖੜੇ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕੇਗਾ। ਜਨਮ ਮਰਨ ਨਿਵਾਰੀ ਹੈ ਦੁੱਖ ਨਾ ਜਮਪੁਰ ਹੋਏ, ਜੇ ਪਰਮਾਤਮਾ ਨੂੰ ਸਦਾ ਅੰਗ ਸੰਗ ਵਸਦਾ ਪਛਾਣ ਲਈਏ ਤਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਜਮਾਂ ਦੇ ਸ਼ਹਿਰ ਦੇ ਵਿੱਚ ਨਿਵਾਸ ਨਹੀਂ ਹੁੰਦਾ, ਆਤਮਕ ਮੌਤ ਨੇੜੇ ਨਹੀਂ ਟੁੱਕਦੀ, ਕੋਈ ਦੁੱਖ ਉਸ ਮਨੁੱਖ ਨੂੰ ਕਦੇ ਪੋ ਨਹੀਂ ਸਕਦਾ। ਨਾਮ ਨਿਦਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ, ਪਰ ਸਾਰੇ ਗੁਣਾਂ ਦਾ ਖਜ਼ਾਨਾ ਇਹ ਹਰੀ ਨਾਮ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਹਦੇ ਉੱਤੇ ਪ੍ਰਭੂ ਆਪ ਪੂਰੇ ਪ੍ਰਕਾਰ ਦੇ ਨਾਲ ਪੂਰੀ ਕਿਰਪਾ ਕਰਦਾ ਹੈ। ਆਣ ਜੰਜਾਰ ਬ੍ਰਿਥਾ ਸ਼ਰਮ ਕਾਲਤ ਬਿਨ ਹਰ ਫੋਕਟ ਗਿਆਨ। ਸਤਿਗੁਰੂ ਜੀ ਲਿਖਦੇ ਨੇ ਕਿ ਜੇ ਮਨੁੱਖ ਮਾਇਆ ਦੇ ਹੀ ਹੋਰ ਹੋਰ ਜੰਜਾਲਾਂ ਵਾਸਤੇ ਵਿਅਰਥ ਭੱਜ ਦੌੜ ਕਰਦਾ ਰਹਿੰਦਾ ਹੈ ਤੇ ਹਰੀ ਦਾ ਨਾਮ ਨਹੀਂ ਸਿਮਰਦਾ, ਤਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਿਰੀਆਂ ਗਿਆਨ ਦੀਆਂ ਗੱਲਾਂ ਸਾਰੀਆਂ ਫੋਕੀਆਂ ਨੇ, ਜਿਹੜਾ ਕਿ ਕਿਸੇ ਪ੍ਰਕਾਰ ਦਾ ਕੋਈ ਕੰਮ ਵੀ ਸਵਾਰ ਨਹੀਂ ਸਕਦੀਆਂ। ਸਾਰੰਗ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਐਸਾ ਫਰਮਾਨ ਕਰਦੇ ਨੇ, ਇਸ ਪ੍ਰਕਾਰ ਦੇ ਨਾਲ ਜਿਹੜੇ ਵੱਖਰੇ ਵੱਖਰੇ ਬੰਧਨ ਨੇ ਉਹਨਾਂ ਦਾ ਹਰਦੇਵ ਸਿੰਘ ਪੰਡਿਤ ਬਿਆਨ ਕਰ ਰਹੇ ਨੇ ਗੁਰਬਾਣੀ ਦੇ ਪ੍ਰਮਾਣ ਦੇ ਰਾਹੀਂ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, हे गोविंद हे गुण निदान जाकै सदा विवेक। हे अपरंपर हर हरे है पीहुवन हार। हे संता कै सदा संग निधाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परोय।